ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਣੀ ਭਗਤਾਂ ਦੀ ਰਸਨਾ ਰਾਹੀਂ ਬਖਸ਼ਿਸ਼ ਹੋ ਰਹੀ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਧੁਰਾਂ ਤੋਂ ਆਈ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ। ਸਤਿਗੁਰੂ ਮਹਾਰਾਜ ਫਰਮਾਉਂਦੇ, ਜੈਸੀ ਨਾ ਆਵੇ ਖਸਮ ਕੀ ਬਾਣੀ, ਤੈ ਛੁੜਾ ਕਰੀ ਗਿਆਨ ਵੇ ਲਾਲੋ। ਭੈਰੋਂ ਰਾਗ ਦੇ ਵਿੱਚ ਕਬੀਰ ਜੀ ਉਹਦਾ ਇਹ ਪਾਵਨ ਸ਼ਬਦ ਅਸ਼ਟਪਦੀ ਦੇ ਰੂਪ ਵਿੱਚ ਸ਼ਰਵਣ ਕਰਨ ਲੱਗੇ ਹਾਂ। ਘਰ ਦੂਜਾ ਵਿੱਚ ਰਾਗੀ ਸਿੰਘਾਂ ਲਈ ਹੁੰਦਾ, ਗਾਉਣ ਵਾਸਤੇ ਸੁਰਤਾਰ ਦੂਸਰੇ 'ਚ ਗਾਉਣਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੈ। ਸੋ ਕਬੀਰ ਜੀ ਤਾਂ ਹੀ ਇਸ ਪ੍ਰਕਾਰ ਬੇਨਤੀ ਕੀਤੀ ਸੇਵਕਾਂ ਨੇ ਕਿ ਜੋ ਪਰਮਾਤਮਾ ਹਰ ਜਗ੍ਹਾ ਰੱਖਿਆ ਕਰਨ ਵਾਲਾ ਹੈ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਉਹ ਰਹਿੰਦਾ ਕਿਸ ਜਗ੍ਹਾ ਪਰ ਹੈ। ਸੋ ਉੱਤਰ ਦੇ ਵਿੱਚ ਸਾਰਿਆਂ ਪ੍ਰੇਮੀ ਜਨਾਂ ਨੂੰ, ਸਾਨੂੰ ਵੀ ਵਿੱਚੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਸਮਝਾ ਰਹੇ ਹਨ। ਆਗਮ ਦੁਰਗਮ ਗੜ ਰਚਿਓ ਬਾਸ, ਜਾ ਮਹਿ ਜੋਤ ਕਰੇ ਪ੍ਰਗਾਸ। ਮਨ ਬਾਣੀ ਦੀ ਗਮਤਾ ਤੋਂ ਰਹਿਤ ਜੋ ਆਗਮ ਪਰਮਾਤਮਾ ਹੈ, ਉਹਨੇ ਆਪਣੇ ਬਾਸ ਹੁੰਦਾ ਨਿਵਾਸ ਵਾਸਤੇ, ਦੁਰਗਮ ਹੁੰਦਾ ਕਠਨ ਜੋ ਸਰੀਰ ਹੈ, ਅੰਤਹਿ ਕਰਨ ਹੈ, ਜਾਂ ਦਸਮ ਦੁਆਰ ਰੂਪੀ ਗੜ ਕਿਲਾ ਰਚਿਓ ਭਾਵ ਬਣਾਉਣਾ ਕੀਤਾ। ਇਹ ਦੁਰਗਮ ਜੋ ਕਠਨ ਸਰੀਰ ਅਤੇ ਸਰੀਰ ਦੇ ਵਿੱਚ ਅੰਤਹਿ ਕਰਨ ਜਾਂ ਦਸਮ ਦੁਆਰ ਰੂਪੀ ਕਿਲਾ ਰਚਿਆ, ਜਾਂ ਮੈਂ ਜਿਸ ਅੰਤਹਿ ਕਰਨ ਜਾਂ ਦਸਮ ਦੁਆਰ ਵਿੱਚ ਜੋਤੀ ਪਰਮਾਤਮਾ ਪ੍ਰਕਾਸ਼ ਕਰਦਾ। ਬਿਜਲੀ ਚਮਕੈ ਹੋਏ ਆਨੰਦ, ਜਿਹ ਪੌੜੇ ਪ੍ਰਭ ਬਾਲ ਗੋਬਿੰਦ। ਗੋ ਹੁੰਦਾ ਵੇਦਾਂ ਕਰਕੇ, ਬਿੰਦ ਜੋ ਜਾਣਨੇ ਯੋਗ, ਬਾਲ ਹੁੰਦਾ ਬਾਲਾਨ ਬਾਲ, ਵੱਡਿਆਂ ਤੋਂ ਵੱਡਾ ਵਾਹਿਗੁਰੂ। ਸੂਖਮ ਰੂਪ ਹੋ ਕੇ ਜਿਸ ਅੰਤਹਿ ਕਰਨ ਦਸਮ ਦੁਆਰ ਵਿੱਚ ਪੌੜੇ ਬਿਰਾਜਮਾਨ ਹੋ ਰਿਹਾ ਹੈ, ਸੋ ਉਸ ਅੰਤਹਿ ਕਰਨ ਜਾਂ ਦਸਮ ਦੁਆਰ ਵਿੱਚ ਬਿਜਲੀ ਵਾਂਗ ਚਮਤਕਾਰਾ ਹੋ ਰਿਹਾ ਹੈ। ਉਸ ਦੇ ਚਾਨਣ ਕਰਕੇ ਯੋਗੀ ਜਨਾਂ ਨੂੰ ਬੜਾ ਆਨੰਦ ਹੁੰਦਾ। ਇੱਥੋਂ ਤੱਕ ਉਸ ਦੇ ਰਹਿਣ ਦਾ ਸਥਾਨ ਦੱਸ ਕੇ ਅੱਗੋਂ ਉਹਦੀ ਪ੍ਰਾਪਤੀ ਦਾ ਸਾਧਨ ਦੱਸਦੇ ਹਨ। ਇਹੋ ਜੀਓ ਰਾਮ ਨਾਮ ਲਿਵ ਲਾਗੈ, ਜਰਾ ਮਰਨ ਝੂਟੈ ਭਰਮ ਭਾਗੈ ਰਹਾਓ। ਇਹ ਜੀਵ ਜੋ ਹੈ ਪਰਮਾਤਮਾ ਦੇ ਨਾਮ ਜਪਣ ਵਿੱਚ ਬਿਰਤੀ ਲਾਵੇ ਤਾਂ ਭਰਮ ਦੂਰ ਹੋ ਜਾਂਦਾ। ਭਰਮ ਦੂਰ ਹੋਣ ਨਾਲ ਬੁਢੇਪੇ ਅਤੇ ਮਨ ਦੇ ਦੁੱਖਾਂ ਤੋਂ ਛੁੱਟ ਜਾਂਦਾ ਜੀਵ। ਉਹਦੀ ਪ੍ਰਾਪਤੀ ਫਿਰ ਜੀਵ ਨੂੰ ਕਿਉਂ ਨਹੀਂ ਹੁੰਦੀ, ਹੁਣੇ ਮਨ ਦਾ ਸ਼ੰਕਾ ਹੈ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਪਾਵਨ ਬਚਨ, ਅਬਰਨ ਬਰਨ ਸਿਉ ਮਨ ਹੀ ਪ੍ਰੀਤ, ਹਉਮੈ ਗਾਵਨ ਗਾਵੈ ਗੀਤ। ਕਿਸੇ ਦੀ ਨੀਵੀਂ ਜਾਤੀ ਵਾਲਿਆਂ ਨਾਲ ਅਤੇ ਕਿਸੇ ਦੀ ਉੱਚੀ ਜਾਤੀ ਵਾਲਿਆਂ ਨਾਲ ਪ੍ਰੀਤੀ ਹੈ, ਕਹਿਣ ਤੋਂ ਭਾਵ ਕੋਈ ਉੱਚਤਾ ਅਤੇ ਕੋਈ ਨੀਚਤਾ 'ਚ ਹੀ ਫਸੇ ਹੋਏ ਹਨ। ਪਰ ਆਪੋ ਆਪਣੀ ਜਾਤ ਹਰ ਇੱਕ ਨੂੰ ਪਿਆਰੀ ਲੱਗ ਰਹੀ ਹੈ ਅਤੇ ਗਾਉਣ ਵਾਲੇ ਹੋ ਕੇ ਹਉਮੈ ਦੇ ਸਹਿਤ ਗੀਤਾਂ ਨੂੰ ਗਾਉਂਦੇ ਹਨ। ਇਸ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਕਬੀਰ ਜੀ ਦੇ ਵਕਤ 'ਤੇ ਬਹੁਤ ਜ਼ਿਆਦਾ ਚੱਲਦਾ ਸੀ ਜਾਤ ਪਾਤ ਦਾ ਕਰਮ, ਹੁਣ ਵੀ ਹੈ, ਪਰ ਗੁਰੂ ਸਾਹਿਬ ਨੇ ਆਪਣੇ ਵਿੱਚੋਂ ਇਹਨੂੰ ਕਾਫ਼ੀ ਹੱਦ ਤੱਕ ਦੂਰ ਵੀ ਕੀਤਾ। ਸੋ ਦੂਸਰੇ ਭਾਵ 'ਚ ਕਹਿਣ ਤੋਂ ਭਾਵ ਹੈ ਕਿ ਚਾਰੇ ਵਰਨਾਂ ਤੋਂ ਅਵਰਨ ਜੋ ਰਹਿਤ ਵਾਹਿਗੁਰੂ ਪਰਮਾਤਮਾ ਨਾਲ ਮਨ ਦੀ ਪ੍ਰੀਤੀ ਜੋ ਕਰੇ ਤਾਂ ਹਉਮੈ ਸਹਿਤ ਗਾਉਣ ਵਾਲਾ ਹੋ ਕੇ ਗੀਤਾਂ ਨੂੰ ਗਾਉਂਦਾ ਪਰ ਨਹੀਂ ਗਾਉਂਦਾ। ਇਹ ਪ੍ਰਸ਼ਨ ਰੂਪ ਦੇ ਵਿੱਚ ਪੁੱਛਿਆ ਕਿ ਹਉਮੈ 'ਚ ਉਹ ਗੀਤਾਂ ਨੂੰ ਗਾਉਂਦਾ, ਕਹਿੰਦੇ ਨਹੀਂ ਗਾਉਂਦਾ। ਅਨਹਦ ਸ਼ਬਦ ਹੋਤ ਚੌਨਕਾਰ, ਜੇ ਪੌੜੇ ਪ੍ਰਭ ਸ੍ਰੀ ਗੋਪਾਲ। ਉਸ ਅੰਤਹਿ ਕਰਨ ਵਿੱਚ ਅਨਹਦ ਹੁੰਦਾ, ਇੱਕ ਰਸ ਪੰਜ ਸ਼ਬਦਾਂ ਦਾ ਚੁਣਕਾਰ ਹੁੰਦਾ, ਜਿਸ ਅੰਤਹਿ ਕਰਨ ਜਾਂ ਦਸਵੰ ਦੁਆਰ ਵਿੱਚ ਸ੍ਰੀ ਗੋਪਾਲ ਪ੍ਰਭੂ ਪਰਮੇਸ਼ਰ ਆਪ ਪੌੜੇ ਹੁੰਦਾ ਬਿਰਾਜਮਾਨ ਹੋ ਰਹੇ ਹਨ। ਖੰਡਲ ਮੰਡਲ ਮੰਡਲ ਮੰਡਾ, ਤ੍ਰਿਆ ਸਥਾਨ ਤੀਨ ਤ੍ਰੈ ਖੰਡਾ। ਸੋ ਖੰਡਲ ਕਹਿੰਦੇ ਨੇ ਨੌ ਖੰਡ, ਮੰਡਲ ਹੁੰਦਾ ਦੇਸ਼, ਜਾਂ ਮੰਡਲ ਕਹਿੰਦੇ ਚੌੜੇ ਥਾਵਾਂ ਨੂੰ, ਚੌੜੇ ਸਥਾਨ, ਅਤੇ ਮੰਡਲ ਹੁੰਦਾ ਸਮੂਹ। ਮੰਡਾ ਤੋਂ ਭਾਵ ਬਣਾਏ, ਤ੍ਰਿਆ ਸਥਾਨ ਜਿਹੜੇ ਨੇ ਤਿੰਨ ਲੋਕ, ਸਵਰਗ ਲੋਕ, ਮਾਤ ਲੋਕ, ਪਤਾਲ ਲੋਕ, ਤੀਨ ਤਿੰਨ ਦੇਵਤੇ ਬ੍ਰਹਮਾ ਵਿਸ਼ਨੂੰ ਸ਼ਿਵਜੀ। ਤ੍ਰਿਆ ਖੰਡਾ ਹੁੰਦੇ ਤਿੰਨ ਗੁਣ, ਰਜੋ ਤਮੋ ਸਤੋ। ਸੋ ਜਿਸ ਪਰਮਾਤਮਾ ਨੇ ਨੌ ਖੰਡ ਅਤੇ ਸਮੂਹ ਦੇ ਸਾਰੇ ਦੇਸ਼ ਬਣਾਏ ਅਤੇ ਤਿੰਨ ਲੋਕ, ਤਿੰਨ ਦੇਵਤੇ, ਤਿੰਨ ਹਿੱਸੇ, ਰਜੋ ਸਤੋ ਤਮੋ ਬਣਾਉਣਾ ਕੀਤੇ ਹਨ। ਤ੍ਰਿਆ ਸਥਾਨ ਹੁੰਦਾ ਜਾਗਰਤ, ਸੁਪਨ, ਸਖੋਪਤ, ਤੀਨ ਤਿੰਨ ਇਛਾਵਾਂ, ਸੁਤ ਬਿਤ ਲੋਕ ਈਖਣਾ ਤੀਨੀ। ਤ੍ਰਿਆ ਖੰਡਾ ਹੁੰਦਾ ਤਿੰਨ ਤਰ੍ਹਾਂ ਦੇ ਉੱਤਮ, ਮੱਧਮ, ਤੇ ਨੀਚ ਜੀਅ ਬਣਾਏ ਹਨ। ਅਗਮ ਅਗੋਚਰ ਰਹਿਆ ਅਭ ਅੰਤ, ਪਾਰ ਨਾ ਪਾਵੈ ਕੋ ਧਰਨੀ ਧਰਮ ਅੰਤ। ਅਗਮ ਮਨ ਤੋਂ ਪਰੇ, ਅਗੋਚਰ ਇੰਦਰੀਆਂ ਤੋਂ ਪਰੇ ਜੋ ਪਰਮਾਤਮਾ ਹੈ, ਉਹ ਅਭ ਅੰਤ ਹੁੰਦਾ ਹਿਰਦੇ ਅੰਦਰ, ਸਾਡੇ ਸਾਰਿਆਂ ਦੇ ਹਿਰਦਿਆਂ 'ਚ ਸਥਿਤ ਹੋ ਰਿਹਾ ਪਰਮਾਤਮਾ, ਟਿਕਾਓ ਸਹਿਤ ਹਿਰਦਿਆਂ 'ਚ ਬੈਠਾ। ਉਸ ਧਰਨੀ ਧਰ ਪਰਮਾਤਮਾ ਦੇ ਪਾਰਾਵਾਰ ਦਾ ਮੰਤ ਹੁੰਦਾ, ਅੰਤ ਕੋਈ ਨਹੀਂ ਪਾ ਸਕਦਾ। ਕਦਲੀ ਪੋਪ ਧੂਪ ਪ੍ਰਗਾਸ, ਰਾਜ ਪੰਕਜ ਮੈਂ ਲੀਓ ਨਿਵਾਸ। ਤੋ ਇਸ ਪ੍ਰਕਾਰ ਕਦਲੀ ਹੁੰਦਾ ਕੇਲਾ, ਪੋਪ ਹੁੰਦਾ ਫੁੱਲ, ਪ੍ਰਗਾਸ ਤੋਂ ਭਾਵ ਸੂਰਜ ਹੈ, ਰਾਜ ਕਹਿੰਦੇ ਨੇ ਧੂੜੀ ਨੂੰ, ਅਤੇ ਪੰਕਜ ਹੁੰਦਾ ਪੰਕਜ ਪਾਣੀ ਤੋਂ ਜੋ ਪੈਦਾ ਹੁੰਦਾ ਉਹ ਕੀ ਹੈ, ਇੱਕ ਤਾਂ ਚਿੱਕੜ ਹੁੰਦਾ ਪੈਦਾ ਹੋਇਆ, ਜੋ ਹੁੰਦਾ ਪੈਦਾ ਹੋਣਾ ਪੰਕ, ਜੋ ਮੋਹ ਪਗ ਨਹੀਂ ਚੱਲਦਾ, ਹਮ ਦੇਖਾ ਤਹਿ ਡੂਬੀ ਅਲੇ। ਸੋ ਜਾਂ ਫਿਰ ਪੰਕ ਜੋ ਪੈਦਾ ਹੋਇਆ ਚਿੱਕੜ ਦੇ ਵਿੱਚੋਂ ਜਾਂ ਪਾਣੀ ਵਿੱਚੋਂ, ਉਹ ਹੈ ਚਿੱਕੜ ਤੋਂ ਪੈਦਾ ਹੋਇਆ ਕਮਲ ਦਾ ਫੁੱਲ। ਇਸ ਪ੍ਰਕਾਰ ਇਹਦੇ ਪਾਵਨ ਅਰਥ ਹਨ, ਕੇਲੇ, ਫੁੱਲ, ਧੂਪ, ਧੁੱਪ, ਸੂਰਜ, ਧੂੜੀ, ਕਮਲ, ਚਿੱਕੜ ਇਤਿਆਦਿ ਸਾਰੀਆਂ ਚੀਜ਼ਾਂ ਉਹਦੇ ਵਿੱਚ ਉਹਨੇ ਨਿਵਾਸ ਲਿਆ ਹੋਇਆ। ਕੇਲੇ ਦੇ ਫੁੱਲ ਵਾਂਗ ਜਿਹਦਾ ਸ਼ਿਆਮ ਰੰਗ ਹੈ, ਧੂਪ ਦੀ ਤਰ੍ਹਾਂ ਜਸ ਪੂਰਨ ਹੈ, ਅਤੇ ਸੂਰਜ ਸਮਾਨ ਪ੍ਰਕਾਸ਼ ਹੈ, ਧੁੱਪ ਦੀ ਤਰ੍ਹਾਂ ਪ੍ਰਕਾਸ਼ ਹੈ, ਉਹਦੇ ਚਰਨ ਕਮਲਾਂ ਦੀ ਧੂੜੀ ਵਿੱਚ ਗੁਰਮੁਖਾਂ ਨੇ ਨਿਵਾਸ ਲਿਆ ਹੋਇਆ। ਕੇਲੇ ਆਦਿ ਫਲ ਅਤੇ ਫੁੱਲ ਲੈ ਕੇ ਧੂਪ ਧੁਖਾ ਕੇ ਪ੍ਰਗਾਸ ਹੁੰਦਾ, ਦੀਵੇ ਬਾਲ ਕੇ ਆਰਤੀ ਕਰੇ ਅਤੇ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਧੂੜੀ ਵਿੱਚ ਨਿਵਾਸ ਲੈਣਾ ਕਰੇ। ਇਹ ਸਾਰੇ ਭਾਵ ਅਰਥ ਇੱਕੋ ਸ਼ਬਦ ਵਿੱਚ ਆ ਜਾਂਦੇ ਹਨ, ਦਵਾਦਸ ਦਲ ਅਭ ਅੰਤਰ ਮੰਤ, ਜੈ ਪੌੜੇ ਸ੍ਰੀ ਕਮਲਾ ਕੰਤ। ਜਿਸ ਅੰਤਕਰਨ ਵਿੱਚ ਸ੍ਰੀ ਹੁੰਦੀ ਸੁਭਾਵਮਾਨ ਲਕਸ਼ਮੀ ਦੇ ਪਤੀ ਵਿਸ਼ਨੂੰ ਮਹਾਰਾਜ ਬਿਰਾਜਮਾਨ ਹਨ, ਉਸ ਦਵਾਦਸ ਦਲ ਹੁੰਦਾ 12 ਪੰਖੜੀਆਂ ਵਾਲੇ ਹਿਰਦੇ ਅੰਦਰ ਗੁਣਾਂ ਦਾ ਮੰਤਰ ਧਾਰਨ ਕਰੇ। ਦਵਾਦਸ ਦਲ ਹੁੰਦਾ 12 ਅੱਖਰਾਂ ਵਾਲਾ ਮੰਤਰ, ਜੋ ਪਹਿਲਾਂ ਤਾਂ ਜੋ ਕਬੀਰ ਜੀ ਦੇ ਮਤ ਮੁਤਾਬਕ ਹੈ, ਓਮ ਨਮੋ ਭਗਵਤੇ ਵਾਸੁਦੇਵਾ। ਗੁਰਮਤ ਵਿੱਚ ਹੈਗਾ ਇੱਕ ਉਹ ਓਅੰਕਾਰ ਸਤ ਨਾਮ ਗੁਰਪ੍ਰਸਾਦ, ਉਹਨੂੰ ਆਪਣੇ ਅਭ ਹੁੰਦਾ ਹਿਰਦੇ ਦੇ ਅੰਦਰ ਧਾਰਨ ਕਰੇ। ਅਰਧ ਉਰਧ ਮੁਖ ਲਾਗੋ ਕਾਸ, ਸੁਨ ਮੰਡਲ ਮਹਿ ਕਰ ਪ੍ਰਗਾਸ। ਅਰਧ ਹੁੰਦਾ ਨੀਵਾਂ ਜੋ ਪਤਾਲ ਹੈ ਅਤੇ ਮਾਤ ਲੋਕ, ਉਰਧ ਹੁੰਦਾ ਉੱਚੇ ਜੋ ਸਵਰਗ ਲੋਕ ਹਨ। ਇਹਨਾਂ ਤਿੰਨਾਂ ਲੋਕਾਂ ਵਿੱਚ ਸਾਰਿਆਂ ਦਾ ਮੁਖੀ ਚਿਦਾ ਕਾਸ਼ ਲਾਗੋ ਭਾਵ ਮਿਲ ਰਿਹਾ ਪਰਮਾਤਮਾ। ਅਰਧ ਹੁੰਦਾ ਅਰਾਧਨ ਯੋਗ, ਉਰਧ ਹੁੰਦਾ ਉਤਕ੍ਰਿਸ਼ਟ ਸਾਰਿਆਂ ਚੋਂ ਮੁਖੀ ਜੋ ਪਰਮਾਤਮਾ, ਉਹ ਆਕਾਸ਼ ਦੀ ਵਿਆਈ ਸਾਰੇ ਲਾਗੋ ਹੁੰਦਾ ਮਿਲ ਰਿਹਾ। ਅਰਧ ਹੁੰਦਾ ਇਹ ਲੋਕ, ਉਰਧ ਹੁੰਦਾ ਪਰਲੋਕ। ਇਹਨਾਂ ਦੋਹਾਂ ਲੋਕਾਂ ਵਿੱਚ ਮੁੱਖ ਹੁੰਦਾ ਮੁਖੀ ਚਿਦਾ ਆਕਾਸ਼ ਮਿਲ ਰਿਹਾ, ਅਤੇ ਸੁੰਨ ਹੁੰਦਾ ਅਫੁਰ ਪਰਮਾਤਮਾ। ਸਭ ਮੰਡਲਾਂ ਦੇ ਵਿੱਚ ਮੰਡਲ ਹੁੰਦਾ ਦਸਮ ਦੁਆਰ ਦੇ ਵਿੱਚ ਪ੍ਰਕਾਸ਼ ਕਰ ਰਿਹਾ। ਊਹਾ ਸੂਰਜ ਨਾਹੀ ਚੰਦ, ਆਦਿ ਨਿਰੰਜਨ ਕਰੈ ਆਨੰਦ। ਉੱਥੇ ਦਸਮ ਦੁਆਰ ਵਿੱਚ ਨਾ ਸੂਰਜ ਹੈ ਨਾ ਚੰਦਰਮਾ ਹੈ, ਮਾਇਆ ਮੈਲ ਤੋਂ ਰਹਿਤ ਸਾਰਿਆਂ ਦੀ ਆਦਿ ਰੂਪ ਪਰਮਾਤਮਾ ਹੀ ਉੱਥੇ ਆਨੰਦ ਕਰਦਾ। ਸੋ ਬ੍ਰਹਿਮੰਡ ਪਿੰਡ ਸੋ ਜਾਨ, ਮਾਨ ਸਰੋਵਰ ਕਰ ਇਸਨਾਨ। ਜਿਹੜਾ ਪਰਮਾਤਮਾ ਬ੍ਰਹਿਮੰਡਾਂ ਵਿੱਚ ਹੈ, ਉਸੇ ਨੂੰ ਪਿੰਡ ਭਾਵ ਸਰੀਰਾਂ ਵਿੱਚ ਜਾਨਣਾ ਕਰ। ਸੋ ਬ੍ਰਹਿਮੰਡ ਪਿੰਡ ਸੋ ਜਾਨ, ਮਾਨ ਸਰੋਵਰ ਕਰ ਇਸਨਾਨ। ਉਹਦੀ ਪ੍ਰਾਪਤੀ ਲਈ ਨਾਮ ਜਲ ਨਾਲ ਭਰਿਆ ਹੋਇਆ ਜੋ ਸਤਸੰਗਤ ਰੂਪ ਮਾਨ ਸਰੋਵਰ ਵਿੱਚ ਇਸ਼ਨਾਨ ਕਰ, ਸਤਸੰਗਤ ਦੇ ਵਿੱਚ। ਸੋ ਪ੍ਰਸ਼ਨ ਕੀਤਾ ਜੀ, ਸਰੋਵਰ ਵਿੱਚ ਤਾਂ ਜਲ ਹੁੰਦਾ ਹੈ, ਇਹ ਆਤਮਾ ਅਤੇ ਦਸਮ ਦੁਆਰ ਰੂਪੀ ਸਰੋਵਰ ਵਿੱਚ ਕਿਹੜਾ ਜਲ ਹੈ? ਸੋ ਇਸ ਵਕਤ ਫਿਰ ਕਬੀਰ ਜੀ ਉਹਨਾਂ ਨੂੰ ਕਹਿਣ ਲੱਗੇ ਹਨ, ਸੋ ਹੰ ਸੋ ਜਾ ਕਉ ਹੈ ਜਾਪ, ਜਾ ਕਉ ਲਿਪਤ ਨ ਹੋਏ ਪੁੰਨ ਅਰ ਪਾਪ। ਕਬੀਰ ਜੀ ਕਹਿਣ ਲੱਗੇ, ਸੋ ਅਹੰ ਅਹੰ ਸਾ, ਸਾ ਹੁੰਦਾ ਉਹ ਪਰਮਾਤਮਾ ਮੈਂ ਹੂੰ, ਅਤੇ ਮੈਂ ਉਹ ਪਰਮਾਤਮਾ ਹੂੰ, ਇਸ ਤਰ੍ਹਾਂ ਦਾ ਭੇਦ ਚਿੰਤਨ ਰੂਪ ਜਿਸ ਵਾਹਿਗੁਰੂ ਦਾ ਜਾਪ ਹੈ, ਇਹੀ ਦਸਮ ਦੁਆਰ ਰੂਪੀ ਮਾਨ ਸਰੋਵਰ ਵਿੱਚ ਜਲ ਹੈ, ਇਸ ਵਿੱਚ ਇਸ਼ਨਾਨ ਕਰ। ਜਾ ਕਉ ਜਿਸ ਪਰਮਾਤਮਾ ਨੂੰ ਪੁੰਨ ਅਤੇ ਪਾਪ ਲਿਪਾਏਮਾਨ ਨਹੀਂ ਹੁੰਦੇ। ਸ਼ੁਰੂ ਦੇ ਵਿੱਚ ਤਾਂ ਨਵੇਂ ਅਭਿਆਸੀ ਲਈ ਨਹੀਂ ਹੈ ਇਹ, ਅਵਸਥਾ ਦੇ ਮੁਤਾਬਕ ਹੁੰਦੀ ਗੱਲ। ਨਵੇਂ ਵੀ ਕਈ ਵਾਰ ਸੋਚਦੇ ਆ ਪਤਾ ਨਹੀਂ ਅਸੀਂ ਵੀ ਇਹੀ ਕਰਨਾ। ਇਹ ਜਦੋਂ ਗਾਹਾਂ ਜਾ ਕੇ ਹੁੰਦਾ ਨਾ, MA PhD ਹੁੰਦੀ ਹੈ ਇਹਦੇ 'ਚ, ਉਸ ਵਕਤ ਅਵਸਥਾ ਦੇ ਵਿੱਚ ਇੱਕ ਅਵਸਥਾ ਬਣਦੀ ਹੈ ਕਿ ਸੋ ਹੰ ਹੰ ਸਾ ਜਪ ਜਪ। ਇਹ ਪਿੱਛੇ ਵੀ ਆ ਚੁੱਕਿਆ, ਗੁਰੂ ਨਾਨਕ ਸਾਹਿਬ ਵੇਲੇ ਵੀ ਦੱਸਿਆ ਸੀ ਆਪਾਂ ਨੇ, ਪਿੱਛੇ ਪੰਕਤੀਆਂ ਆਈਆਂ ਸਨ ਇਹੀ ਸੋ ਹੰ ਹੰ ਸਾ ਜਪ ਜਪ। ਇੱਥੇ ਵੀ ਭਗਤ ਕਬੀਰ ਜੀ ਨੇ ਕਿਹਾ ਸੋ ਹੰ ਸੋ ਜਾ ਕਉ ਹੈ ਜਾਪ। ਇਹ ਥੋੜ੍ਹੀ ਜਿਹੀ ਗਾਹਾਂ ਦੀ ਅਵਸਥਾ ਹੈ, ਨਵੇਂ ਜਗਿਆਸੂਆਂ ਲਈ ਨਹੀਂ। ਹਾਂ, ਆਤਮ ਚਿੰਤਨ ਵਾਸਤੇ ਇੱਕ ਚੀਜ਼ ਬਹੁਤ ਵਧੀਆ ਹੈ, ਸੋ ਅਹੰ ਅਹੰ ਸਾ। ਇਹ ਆ ਵੀ ਉਹ ਪਰਮਾਤਮਾ ਮੈਂ ਹਾਂ ਅਤੇ ਮੈਂ ਉਹ ਪਰਮਾਤਮਾ, ਬਸ ਇਹ ਧਿਆਨ ਧਰ ਕੇ ਆਤਮ ਚਿੰਤਨ ਕਰਨਾ। ਅਵਰਨ ਵਰਨ ਕਾਮ ਨਹੀਂ ਛਾਮ, ਅਵਰਨ ਪਾਈਐ ਗੁਰ ਕੀ ਸਾਮ। ਸੋ ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਜਿਸ ਪਰਮਾਤਮਾ ਵਿੱਚ ਨੀਵੇਂ ਉੱਚੇ ਅਵਰਨ ਵਰਨਾਂ ਦੀ ਕਲਪਨਾ ਨਹੀਂ ਹੈ, ਨਾ ਹੀ ਧੁੱਪ ਹੈ, ਨਾ ਹੀ ਉੱਥੇ ਛਾਂ ਹੀ, ਨਾ ਹੀ ਦੁੰਦਵਾਦ ਹੈ। ਬ੍ਰਾਹਮਣ ਖੱਤਰੀ ਸ਼ੂਦਰ ਵੈਸ ਆਦਿ ਵਰਨਾਂ ਤੋਂ ਅਵਰਨ ਹੁੰਦਾ ਰਹਿਤ ਹੈ, ਅਤੇ ਨਾ ਹੀ ਉਹਦੇ ਵਿੱਚ ਘਾਮ ਹੁੰਦਾ ਗਰਮੀ। ਘਾਮ ਵੈਸੇ ਧੁੱਪ ਨੂੰ ਕਹਿੰਦੇ ਨੇ, ਘਾਮ ਗਰਮੀ ਨੂੰ ਕਹਿੰਦੇ, ਉਹਦੇ ਤੋਂ ਲੈਣਾ ਤਮੋ ਗੁਣ। ਨਾ ਹੀ ਪਰਮਾਤਮਾ ਵਿੱਚ ਤਮੋ ਗੁਣ ਹੈ, ਨਾ ਹੀ ਉੱਥੇ ਛਾਮ ਹੁੰਦੀ ਜੜਤ ਹੈ। ਉਹ ਪਰਮਾਤਮਾ ਹੋਰ ਕਿਸੇ ਯਤਨ ਨਾਲ ਨਹੀਂ ਪਾ ਸਕੀਦਾ, ਕੇਵਲ ਇੱਕ ਗੁਰੂ ਦੀ ਸਾਮ ਹੁੰਦੀ ਸ਼ਰਨ ਗ੍ਰਹਿਣ ਕਰਨ ਨਾਲ ਹੀ ਪ੍ਰਾਪਤ ਹੁੰਦਾ। ਤਾਰੀ ਨਾ ਟਰੈ ਆਵੈ ਨਾ ਜਾਏ, ਸੁਨ ਸਹਿਜ ਮਹਿ ਰਹਿਓ ਸਮਾਏ। ਗੁਰਾਂ ਦੀ ਸ਼ਰਨ ਗ੍ਰਹਿਣ ਕਰਕੇ ਜਿਹਦੀ ਬਿਰਤੀ ਬ੍ਰਹਮਾਕਾਰ ਹੋਈ ਹੈ, ਫਿਰ ਉਸ ਆਦਮੀ ਦੀ ਬਿਰਤੀ ਉੱਥੋਂ ਹਟਾਈ ਹੋਈ ਹਟਦੀ ਨਹੀਂ। ਬ੍ਰਹਮਾਕਾਰ ਬਿਰਤੀ ਦੇ ਪ੍ਰਤਾਪ ਕਰਕੇ ਉਹ ਆਦਮੀ ਨਾ ਆਉਂਦਾ ਨਾ ਜਾਂਦਾ, ਜੰਮਦਾ ਮਰਦਾ ਨਹੀਂ। ਸੁਨ ਤੋਂ ਭਾਵ ਅਫੁਰ ਪਰਮਾਤਮਾ ਵਿੱਚ ਉਹ ਪੁਰਸ਼ ਜਿਹੜਾ ਜੀਵ ਹੈ ਸਹਿਜੇ ਹੀ ਸਮਾ ਰਹਿੰਦਾ। ਮਨ ਮੱਧੇ ਜਾਣੈ ਜੇ ਕੋਏ, ਜੋ ਬੋਲੈ ਸੋ ਆਪੈ ਹੋਏ। ਜਿਹੜਾ ਕੋਈ ਆਦਮੀ ਮਨ ਦੇ ਵਿੱਚ ਉਹ ਪਰਮਾਤਮਾ ਨੂੰ ਜਾਣਦਾ, ਉਹ ਆਦਮੀ ਆਪਣੇ ਮੂੰਹੋਂ ਜੋ ਬੋਲਦਾ ਸੋ ਤੋਂ ਭਾਵ ਉਹ ਆਪੇ ਆਪ ਠੀਕ ਹੁੰਦਾ ਜਾਂਦਾ। ਉਹ ਪਰਮਾਤਮਾ ਹੈ ਤਾਂ ਮਨ ਮੱਧੇ ਭਾਵ ਮਨ ਦੇ ਵਿੱਚ ਹੀ ਹੈ, ਪਰ ਜੇ ਕੋਈ ਉਹਨੂੰ ਜਾਣੇ ਅਤੇ ਜੇ ਉਹਦੇ ਜਸ ਨੂੰ ਬੋਲੇ ਤਾਂ ਉਹ ਉਸ ਦਾ ਆਪਣਾ ਸਰੂਪ ਹੀ ਹੋ ਜਾਂਦਾ ਪਰਮਾਤਮਾ ਦਾ। ਜੋਤ ਮੰਤਰ ਮਨ ਅਸਥਿਰ ਕਰੈ, ਕਹਿ ਕਬੀਰ ਸੋ ਪ੍ਰਾਨੀ ਤਰੈ। ਜਿਹੜਾ ਜੀਵ ਗੁਰਾਂ ਦੇ ਮੰਤਰ ਦੁਆਰਾ ਜੋਤੀ ਸਰੂਪ ਵਿੱਚ ਆਪਣਾ ਮਨ ਟਿਕਾਓ ਸਹਿਤ ਕਰਦਾ ਹੈ, ਕਬੀਰ ਜੀ ਫਰਮਾਉਂਦੇ ਆ ਉਹ ਪ੍ਰਾਣੀ ਪ੍ਰਾਣਾ ਧਾਰੀ ਜੀਵ ਤਰ ਜਾਂਦਾ। ਸੋ ਅੱਗੇ ਪਾਵਨ ਸ਼ਬਦ ਦੀ ਉਥਾਨਕਾ ਸਰਵਣ ਕਰੀਏ ਕਿ ਕਬੀਰ ਜੀ ਕੋਲ ਇੱਕ ਪੰਡਿਤ ਨੇ ਆ ਕੇ ਕਿਹਾ, ਪਰਮਾਤਮਾ ਦੀ ਉਪਾਸ਼ਨਾ ਕਰਨ ਨਾਲ ਆਪ ਦਾ ਗੁਜ਼ਾਰਾ ਵੀ ਚੰਗੀ ਤਰ੍ਹਾਂ ਨਹੀਂ ਹੁੰਦਾ, ਇਸ ਕਰਕੇ ਪ੍ਰਭੂ ਦੀ ਭਗਤੀ ਛੱਡ ਕੇ ਆਪ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਕਰਕੇ ਉਹਦੇ ਕੋਲੋਂ ਮੰਗੋ ਤਾਂ ਤੁਹਾਡੀ ਗਰੀਬੀ ਦੂਰ ਹੋ ਜਾਵੇ। ਇਹ ਗੱਲ ਸੁਣ ਕੇ ਕਬੀਰ ਜੀ ਕਹਿਣ ਲੱਗੇ, ਜੋ ਜਾਚੋ ਤੋ ਕੇਵਲ ਰਾਮ, ਆਨ ਦੇਵ ਸਿਓ ਨਾਹੀ ਕਾਮ। ਅਸੀਂ ਜਦ ਵੀ ਮੰਗਦੇ ਹਾਂ ਤਾਂ ਕੇਵਲ ਰਾਮ ਰਮੇ ਹੋਏ ਵਾਹਿਗੁਰੂ ਪਾਸੋਂ ਹੀ ਮੰਗਦੇ ਹਾਂ, ਜਦ ਵੀ ਮੰਗਾਂਗੇ ਤਾਂ ਕੇਵਲ ਰਾਮ ਪਾਸੋਂ ਹੀ ਮੰਗਾਂਗੇ। ਹੋਰ ਦੇਵੀ ਦੇਵਤਿਆਂ ਨਾਲ ਮੇਰਾ ਕੋਈ ਕੰਮ ਨਹੀਂ, ਕਿਉਂਕਿ ਹੋਰ ਦੇਵਤਿਆਂ ਦੀ ਉਪਾਸ਼ਨਾ ਕਰਨ ਨਾਲ ਚੰਚਲਤਾ ਗੁਣ ਪੈਦਾ ਹੁੰਦੇ ਨੇ, ਚੰਚਲ ਹੁੰਦਾ ਮਨ ਅਤੇ ਸਤਸੰਗ ਵਿੱਚ ਪ੍ਰਮਾਣਨੀਕ ਨਹੀਂ ਹੁੰਦਾ। ਜਿਸ ਪਰਮਾਤਮਾ ਦੀ ਉਪਾਸ਼ਨਾ ਆਪ ਕਰਦੇ ਹੋ ਜੀ ਕਬੀਰ ਜੀ, ਫਿਰ ਉਹ ਕੈਸਾ ਹੈ ਪਰਮਾਤਮਾ? ਕਬੀਰ ਜੀ ਕਹਿੰਦੇ, ਸੁਣ ਧਿਆਨ ਦੇਖ ਉਹ ਕਿੰਨਾ ਵੱਡਾ। ਤੂੰ ਕਹਿੰਦਾ ਇੱਕ ਦੇਵੀ ਦੇਵਤਾ ਦੇਖ, ਤੈਨੂੰ ਦੱਸੀਏ ਉਹ ਕਿੰਨਾ ਵੱਡਾ। ਕੋਟ ਸੂਰ ਜਾ ਕੇ ਪਰਗਾਸ, ਕੋਟ ਮਹਾਦੇਵ ਅਰ ਕਬਿਲਾਸ। ਜਿਸ ਪਰਮਾਤਮਾ ਦੇ ਸੰਸਾਰ ਦਰਬਾਰ ਵਿੱਚ ਕਰੋੜਾਂ ਹੀ ਸੂਰਜ ਪ੍ਰਕਾਸ਼ ਕਰ ਰਹੇ ਨੇ, ਸੋ ਕਰੋੜਾਂ ਹੀ ਮਹਾਦੇਵ ਸ਼ਿਵਜੀ ਅਤੇ ਕੈਲਾਸ਼ ਪਰਬਤ ਹਨ, ਚਾਰੇ ਪਾਸੇ ਬ੍ਰਹਿਮੰਡ ਇੰਨਾ ਵੱਡਾ, ਉਹਦਾ ਕੋਈ ਅੰਤ ਨਹੀਂ ਵਾਹਿਗੁਰੂ ਜੀ ਦਾ। ਦੁਰਗਾ ਕੋਟ ਜਾ ਕੇ ਮਰਦਨ ਕਰੈ, ਬ੍ਰਹਮਾ ਕੋਟ ਵੇਦ ਉਚਰੈ। ਕਰੋੜਾਂ ਹੀ ਦੁਰਗਾ ਦੇਵੀਆਂ ਜੀ ਦੇ ਚਰਨਾਂ ਨੂੰ ਮਰਦਨ ਹੁੰਦਾ, ਝਸਣਾ ਕਰਦੀਆਂ ਨੇ, ਅਤੇ ਕਰੋੜਾਂ ਹੀ ਬ੍ਰਹਮਾ ਜੀ ਦੇ ਸੰਸਾਰ ਦਰਬਾਰ 'ਚ ਵੇਦਾਂ ਨੂੰ ਉਚਾਰ ਰਹੇ ਨੇ। ਠੰਡਾ ਬ੍ਰਹਮਾ ਨਿਗਮ ਵਿਚਾਰੈ, ਅਲੱਖ ਨਾ ਲਖਿਆ ਜਾਏ। ਜੋ ਜਾਚਾ ਤੋ ਕੇਵਲ ਰਾਮ, ਆਨ ਦੇਵ ਸਿਓ ਨਾਹੀ ਕਾਮ ਰਹਾਓ। ਜਦ ਵੀ ਜਾਚਾ ਭਾਵ ਮੰਗਦੇ ਹਾਂ ਤਾਂ ਕੇਵਲ ਰਾਮ ਜੋ ਰਮੇ ਹੋਏ ਵਾਹਿਗੁਰੂ ਪਾਸੋਂ ਹੀ ਮੰਗਦੇ ਹਾਂ, ਹੋਰ ਦੇਵੀ ਦੇਵਤਿਆਂ ਨਾਲ ਸਾਡਾ ਕੋਈ ਕੰਮ ਨਹੀਂ ਹੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ 1163 ਅੰਗ 'ਤੇ, ਕੋਟ ਚੰਦਰ ਮੇ ਕਰਹਿ ਚਰਾਕ, ਸੁਰ ਤੇਤੀ ਸੁਜੇ ਵਹਿ ਪਾਕ। ਜਿਹਦੇ ਦਰਬਾਰ ਵਿੱਚ ਕਰੋੜਾਂ ਹੀ ਚੰਦਰ ਮੇ ਚਿਰਾਗ ਹੁੰਦਾ ਪ੍ਰਕਾਸ਼ ਕਰਦੇ ਹਨ। ਚੰਦ ਸੂਰਜ ਦੀਵੜੇ ਕੌਤਕ ਕਾਲ, ਬੱਪੜਾ ਕੋਟ ਵਾਲ ਸੋ ਕਰਾ ਸ੍ਰੀ। ਸੋ ਇਸ ਕਰਕੇ ਸੋ ਐਸਾ ਰਾਜਾ ਸ੍ਰੀ ਨਰਹਰੀ, ਸੋ ਸੁਰ ਤੇਤੀ ਹੁੰਦਾ 33 ਕਰੋੜ ਦੇਵਤੇ, ਯੱਗਾਂ ਦੀਆਂ ਬਲੀਆਂ ਦੀ ਪਾਕ ਰਸੋਈ ਉਹ ਵਿਸ਼ੇਸ਼ ਕਰਕੇ ਜੇਵਾ ਛਕਣਾ ਜਾਂ ਛਕਣਾ ਭਾਵ ਖਾਣਾ ਕਰਦੇ ਨੇ। ਸੁਰ 3300 ਜੇਵ ਹੈ ਪਾਕ। ਇਸ ਪ੍ਰਕਾਰ 3300 ਤਾਂ ਉੱਥੇ ਦੇਵਤਾ ਪਰੋਸਣ ਵਾਲਾ ਲਾਂਗਰੀ ਵਰਤਾਉਣ ਵਾਲਾ ਹੀ ਹੈ, ਅਤੇ 33 ਕਰੋੜ ਦੇਵਤੇ ਜਿਹੜਾ ਵਿਸ਼ੇਸ਼ ਕਰਕੇ ਛਕਣਾ ਕਰਦੇ ਆ। ਦੋਨੋਂ ਹੀ ਭਾਵ ਨੇ ਅਰਥ ਦੇ। ਮੁੱਖ ਪਾਠ ਜਿਹੜਾ ਸੁਰ 3300 ਜੇਵ ਹੈ ਪਾਕ। ਨਵ ਗ੍ਰਹਿ ਕੋਟ ਠਾਂਡੇ ਦਰਬਾਰ, ਧਰਮ ਕੋਟ ਜਾ ਕੇ ਪ੍ਰਤਹਾਰ। ਨੌ ਗ੍ਰਹਿ ਸੂਰਜ ਆਦਿ ਕਰੋੜਾਂ ਹੀ ਜੀ ਦੇ ਦਰਬਾਰ ਵਿੱਚ ਹੱਥ ਬੰਨ ਕੇ ਖੜ੍ਹੇ, ਅਤੇ ਕਰੋੜਾਂ ਹੀ ਧਰਮ ਰਾਜੇ ਜੀ ਦੇ ਦਰਬਾਰ ਵਿੱਚ ਅਦਾਲਤ ਕਰਨ ਵਾਲੇ ਪ੍ਰਤਹਾਰ ਭਾਵ ਦਾਸ ਹਨ। ਪਵਨ ਕੋਟ ਚੌ ਬਾਰੇ ਫਿਰ ਹੈ, ਵਾਸਕ ਕੋਟ ਸੇਜ ਬਿਸਤਰ ਹੈ। ਮਹਾਰਾਜ ਕਹਿੰਦੇ ਹਨ, ਕਰੋੜਾਂ ਹੀ ਪੌਣ ਦੇਵਤੇ ਜਿਸ ਪਰਮਾਤਮਾ ਦੇ ਸੱਚਖੰਡ ਚੁਬਾਰੇ ਦੇ ਆਲੇ ਦੁਆਲੇ ਫਿਰਦੇ ਆ, ਕਰੋੜਾਂ ਹੀ। ਉੱਥੇ ਜਾਣਾ ਸੌਖਾ ਨਹੀਂ ਗਾ ਉਹਦੇ ਦਰ ਤੇ। ਕਰੋੜਾਂ ਹੀ ਸ਼ੇਸ਼ ਨਾਗ ਜਿਸ ਦੀਆਂ ਸੇਜਾਂ ਵਿਛੀਆਂ ਹੋਈਆਂ, ਅਤੇ ਕਰੋੜਾਂ ਹੀ ਵਾਸਕ ਨਾਗ ਸੇਜ ਬੰਦ ਨੇ। ਜਾਂ ਚਾਹ ਘਰ ਕੂਰਮਾ ਪਾਲ, ਸਹਸਰ ਫਨੀ ਵਾਸਕ ਸੇਜ ਬਾਲੂਆ। ਅੱਗੇ ਚੱਲ ਕੇ ਇਹ ਆਵੇਗਾ ਬਚਨ। ਸਮੁੰਦ ਕੋਟ ਜਾ ਕੇ ਪਾਣੀ ਹਾਰ, ਰੋ ਮਾਵਲ ਕੋਟ 18 ਹੈ ਭਾਰ। ਕਰੋੜਾਂ ਹੀ ਸਮੁੰਦਰ ਜੀ ਦੇ ਪਾਣੀ ਭਰਨ ਵਾਲੇ ਝਿਉਰ ਬਣੇ ਹੋਏ ਨੇ, ਕਰੋੜਾਂ ਹੀ 18 ਭਾਰ ਬਨਸਪਤੀ ਜੀ ਦੀ ਰੁਮਾਵਲ ਰੋਮਾਂ ਦੀ ਪੰਗਤੀ ਹੈ। 3260 ਤੋਲੇ ਦਾ ਇੱਕ ਭਾਰ ਬਣਦਾ, ਇੱਕ ਇੱਕ ਪੱਤਾ ਤੋੜੀਏ ਇੱਕ ਦਰਖਤ ਦਾ, ਧਰਤੀ 'ਤੇ 3260 ਤੋਲੇ ਜਦੋਂ ਹੋ ਜਾਏ ਤਾਂ ਇੱਕ ਪੰਡ ਬੰਨ ਲਓ। 18 ਪੰਡਾਂ ਮੰਨੀਆਂ ਜਾਂਦੀਆਂ ਕੁੱਲ ਧਰਤੀ 'ਤੇ, ਇੰਨੀ ਰੁਮਾਵਲੀ ਆ। 18 ਹੈ ਭਾਰ ਬਨਸਪਤੀ ਮਾਲਣੀ, 96 ਕਰੋੜੀ ਮੇਘ ਮਾਲਾ ਪਾਣੀ ਹਾਰੀ ਦਾ। ਕੋਟ ਕਮੇਰ ਭਰੈ ਭੰਡਾਰ, ਕੋਟਕ ਲਖਮੀ ਕਰੈ ਜੈ ਸ਼ਿੰਗਾਰ। ਕਰੋੜਾਂ ਹੀ ਕੁਬੇਰ ਦੇਵਤੇ ਜੀ ਦੇ ਖਜ਼ਾਨੇ ਭਰ ਰਹੇ, ਕਰੋੜਾਂ ਹੀ ਲੱਛਮੀਆਂ ਜੀ ਦੀ ਪ੍ਰਸੰਨਤਾ ਵਾਸਤੇ ਅੰਗਾਂ ਨੂੰ ਸਵਾਰ ਕੇ ਸ਼ਿੰਗਾਰ ਕਰ ਰਹੀਆਂ ਹਨ। ਕੋਟਕ ਪਾਪ ਪੁੰਨ ਬਹੁ ਹਿਰ ਹੈ, ਕੋਟਕ ਪਾਪ ਪੁੰਨ ਬਹੁ ਹਿਰ ਹੈ, ਇੰਦਰ ਕੋਟ ਜਾ ਕੇ ਸੇਵਾ ਕਰ ਹੈ। ਕਰੋੜਾਂ ਹੀ ਪਾਪ ਪੁੰਨ ਬਹੁਤ ਵਾਰੀ ਜਿਸ ਪਰਮਾਤਮਾ ਵੱਲ ਹਿਰ ਹੈ, ਤੋਂ ਭਾਵ ਵੇਖ ਰਹੇ ਨੇ ਕਿ ਕਿਸ ਵੇਲੇ ਸਾਨੂੰ ਆਗਿਆ ਮਿਲੇ ਅਤੇ ਅਸੀਂ ਜੀਵਾਂ ਦੇ ਦੁਆਲੇ ਹੋਈਏ, ਅਤੇ ਕਰੋੜਾਂ ਹੀ ਇੰਦਰ ਜੀ ਦੀ ਸੇਵਾ ਕਰਦੇ ਹਨ, ਜਿਵੇਂ ਬਾਣੀ 'ਚ ਮਹਾਰਾਜ ਨੇ ਹੋਰ ਵੀ ਲਿਖਿਆ। ਇਹ ਅੱਗੇ ਚੱਲ ਕੇ ਮਲਹਾਰ ਰਾਗ 'ਚ 1292 ਅੰਗ 'ਤੇ ਸ਼ਰਵਣ ਕਰਾਂਗੇ ਸਾਰਾ ਕੁਛ ਫੇਰ ਵੀ, ਕਿ ਪਾਪ ਪੁੰਨ ਜਾਂਚ ਹੈ ਡਾਂਗੀਆ ਦੁਆਰਾ ਚਿੱਤਰਗੁਪਤ ਲੇਖੀ ਆ। ਬ੍ਰਹਮਾ ਦੇ ਇੱਕ ਦਿਨ ਵਿੱਚ 14 ਇੰਦਰ ਰਾਜ ਭਾਗ ਕਰਕੇ ਮਰ ਖੱਪ ਜਾਂਦੇ ਨੇ। ਇਸ ਪ੍ਰਕਾਰ 56 ਕੋਟ ਜਾ ਕੇ ਪ੍ਰਤਹਾਰ, ਨਗਰੀ ਖਿਅਤ ਅਪਾਰ। 56 ਹੁੰਦਾ 56 ਕਰੋੜ, ਮੇਘ ਮਾਲਾ ਏ ਪਾਣੀ ਛਿੜਕਣ ਵਾਲੇ ਜਿਹਦੇ ਦਾਸ ਨੇ, ਅਤੇ 56 ਕਰੋੜ ਜਾਦਵ ਜੀ ਦੇ ਪਾਸ ਹਨ, ਅਤੇ ਪ੍ਰਤੱਖ ਨਗਰੀ ਵਿੱਚ ਸਰੀਰਾਂ ਰੂਪ ਨਗਰੀ ਵਿੱਚ ਜਿਸ ਅਪਾਰ ਪਰਮਾਤਮਾ ਦੀ ਖਿਅਤ ਹੁੰਦੀ ਪ੍ਰਗਟਤਾ ਹੈ, ਖਿਅਤ ਹੁੰਦੀ ਖੇਤੀ ਹੈ। ਲੱਟ ਛੂਟੀ ਵਰਤੈ ਬਿਕਰਾਲ, ਕੋਟ ਕਲਾ ਖੇਲੈ ਗੋਪਾਲ। ਜਿਸ ਮਹਾਂਕਾਲ ਦੀਆਂ ਭਿਆਨਕ ਲੱਟਾਂ ਛੁੱਟੀਆਂ ਹੋਈਆਂ, ਉਹ ਵੀ ਜਿਸ ਦੇ ਦਰਬਾਰ ਵਿੱਚ ਹੁਕਮ ਮੰਨਣ ਨੂੰ ਵਰਤ ਰਿਹਾ, ਜਾਂ ਜਿਸ ਕਾਲੀ ਜਾਂ ਕੁਲਖਮੀ ਦੀਆਂ ਭਿਆਨਕ ਲੱਟਾਂ ਛੁੱਟੀਆਂ ਹੋਈਆਂ ਹਨ, ਉਹ ਕੁਲਖਮੀ ਵੀ ਦਰਬਾਰ ਵਿੱਚ ਵਰਤ ਰਹੀ ਹੈ। ਲੱਛਮੀ ਦੀ ਭੈਣ ਕੁਲਖਮੀ, ਇਹ ਵੀ ਸਮੁੰਦਰ 'ਚੋਂ ਨਿਕਲੀ ਹੈ, ਇਹਦੀ ਗਿਣਤੀ ਉਪਰਤਨਾਂ ਵਿੱਚ ਹੁੰਦੀ ਹੈ, ਅਤੇ ਆਦਿ ਕਰੋੜਾਂ ਸ਼ਕਤੀਆਂ ਦੇ ਸਹਿਤ ਗੋਪਾਲ ਪਰਮਾਤਮਾ ਖੇਡ ਰਿਹਾ ਹੈ। ਸੋ ਇਸ ਪ੍ਰਕਾਰ ਇਹ ਕੁਲਖਮੀ ਵੀ ਦਰਬਾਰ 'ਚ ਵਰਤ ਰਹੀ ਹੈ, ਜਾਂ ਕੁਲਖਮੀ ਜਾਂ ਕੁਲਖਮੀ, ਇੱਕ ਲੱਛਮੀ ਹੈ ਕੁਲਖਮੀ ਹੈ। ਜਿਹੜਾ ਲੱਟ ਛੂਟੀ ਵਰਤ ਹੈ ਵਿਕਰਾਲ ਭਿਆਨਕ ਕਾਲ ਹੈ, ਇਹਦੀਆਂ ਲੱਟਾਂ ਬਹੁਤ ਵੱਡੀਆਂ ਭਿਆਨਕ ਚਿਹਰਾ ਹੁੰਦਾ ਕਾਲ ਦਾ। ਕੋਟ ਜੱਗ ਜਾ ਕੇ ਦਰਬਾਰ, ਗੰਧਰਵ ਕੋਟ ਕਰੈ ਜੈਕਾਰ। ਜਿਹਦੇ ਦਰਬਾਰ ਵਿੱਚ ਕਰੋੜਾਂ ਹੀ ਯੱਗ ਹੋ ਰਹੇ, ਗੰਧਰਵ ਦੇਵਤਿਆਂ ਦੇ ਰਾਗੀ ਕਰੋੜਾਂ ਹੀ ਜਿਸ ਦੇ ਅੱਗੇ ਖੜੋਤੇ ਰਾਗਾਂ ਵਿੱਚ ਜੈ ਜੈਕਾਰ ਕਰ ਰਹੇ ਹਨ, ਜੈਕਾਰ ਭਾਵ ਨਮਸਕਾਰ ਕਰਦੇ ਹਨ। ਵਿਦਿਆ ਕੋਟ ਸਭੈ ਗੁਣ ਕਹੈ, ਤਉ ਪਾਰ ਬ੍ਰਹਮ ਕਾ ਅੰਤ ਨ ਲਹੈ। ਕਰੋੜਾਂ ਹੀ ਵਿਦਿਆ ਜਿਹੜੀਆਂ ਸੁਰਸਤੀਆਂ ਨੇ, ਸੁਰਤੀਆਂ ਨੇ, ਵੇਦ ਨੇ, ਵਿਦਿਆਰਥੀ ਵੇਦਾਂ ਦੇ ਜਿਹਦੇ ਸਭੈ ਹੁੰਦਾ ਸੰਪੂਰਨ ਗੁਣ ਕਹਿ ਰਹੇ, ਪਰ ਤਾਂ ਵੀ ਪਰਮਾਤਮਾ ਦਾ ਅੰਤ ਨਹੀਂ ਲੈ ਸਕਦੇ। ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਣ ਲਾਏ ਪਿੱਛੇ, ਇਹ ਸਾਰਾ ਸ਼ਬਦ ਸ਼੍ਰਵਣ ਕਰ ਚੁੱਕੇ ਹਾਂ ਆਪਾਂ। ਬਾਵਨ ਕੋਟ ਜਾ ਕੇ ਰੋਮਾਵਲੀ, ਰਾਵਣ ਸੈਨਾ ਜਹਤੇ ਛਲੀ, ਕਰੋੜਾਂ ਹੀ ਬਾਵਨ ਅਵਤਾਰ ਜੀ ਦੇ ਰੋਮਾਂ ਦੀ ਆਵਲੀ ਹੁੰਦੀ ਪੰਗਤੀ ਹੈ, ਅਤੇ 18 ਭਾਰ ਬਨਸਪਤੀ ਜਿਹਦੀ ਰੋਮਾਵਲੀ ਹੈ, ਉਹਦੇ ਦਰਬਾਰ ਵਿੱਚ ਕਰੋੜਾਂ ਬਾਵਨ ਅਵਤਾਰ ਖੜ੍ਹੇ ਹੈ। ਜਿਸ ਰਾਮਚੰਦਰ ਜੀ ਨੇ 52 ਕੋਟ 52 ਕਰੋੜ ਰੋਮਾਵਲੀ ਰਿੱਛ ਬਾਂਦਰਾਂ ਦੀ ਸੈਨਾ ਨਾਲ ਲੈ ਕੇ ਰਾਵਣ ਦੀ ਸੈਨਾ ਛਲਣਾ ਕੀਤੀ ਸੀ, ਉਹ ਰਾਮਚੰਦਰ ਜੀ ਵੀ ਜਿਹਦੇ ਦਰਬਾਰ ਵਿੱਚ ਖੜ੍ਹੇ ਹੈ। ਜਿਸ ਕ੍ਰਿਸ਼ਨ ਮਹਾਰਾਜ ਜੀ ਨੇ ਰਾਵਣ ਸੈਨਾ ਰਾਜਿਆਂ ਦੀ ਸੈਨਾ ਛਲਣਾ ਕੀਤੀ ਹੈ। ਸਹਸ ਕੋਟ ਬਹੁ ਕਹਿਤ ਪੁਰਾਣ, ਦੁਰਯੋਧਨ ਕਾ ਮਥਿਆ ਮਾਨ, ਹਜ਼ਾਰਾਂ ਕਰੋੜਾਂ ਗ੍ਰੰਥ ਅਤੇ ਪੁਰਾਣ ਬਹੁਤ ਵਾਰੀ ਜਿਸ ਵਾਹਿਗੁਰੂ ਦਾ ਜਸ ਕਰਦੇ ਹਨ। ਫਿਰ ਜਿਸ ਭਗਵਾਨ ਕ੍ਰਿਸ਼ਨ ਜੀ ਨੇ ਰਾਜੇ ਦੁਰਯੋਧਨ ਦਾ ਹੰਕਾਰ ਮਲਣਾ ਕੀਤਾ, ਉਹ ਕ੍ਰਿਸ਼ਨ ਭਗਵਾਨ ਵੀ ਉਸ ਅਕਾਲ ਪੁਰਖ ਦੇ ਦਰਬਾਰ ਵਿੱਚ ਕਿੰਨੇ ਹੀ ਖੜ੍ਹੇ ਨੇ। ਇੰਨਾ ਵੱਡਾ ਪਰਮਾਤਮਾ ਉਹ ਜੋ ਸਰਬ ਵਿਆਪਕ ਹੈ, ਕੰਦਰਪ ਕੋਟ ਜਾ ਕੈ ਲਵੈ ਨਾ ਧਰਹਿ, ਅੰਤਰ ਅੰਤਰ ਮਨਸਾ ਹਰ ਹੈ, ਜੋ ਜੀਆਂ ਅੰਦਰ ਵੜ ਕੇ ਅੰਦਰਲੀ ਸ਼ੁਭ ਵਾਸਨਾ ਨੂੰ ਹਰੈ ਦੂਰ ਕਰਦੇ ਹਨ। ਇਹੋ ਜਿਹੇ ਕਰੋੜਾਂ ਹੀ ਕੰਦਰਪ ਕਾਮਦੇਵ ਜਿਸ ਕ੍ਰਿਸ਼ਨ ਜੀ ਦੀ ਲਵੈ ਬਰਾਬਰੀ ਸਦਰਸਤਾ ਨੂੰ ਤਾਂ ਨਹੀਂ ਧਾਰਦੇ, ਉਹ ਕ੍ਰਿਸ਼ਨ ਜੀ ਵੀ ਉਹਦੇ ਦਰਬਾਰ ਵਿੱਚ ਖੜ੍ਹੇ ਹੈ। ਕਰੋੜਾਂ ਹੀ ਕੰਦਰਪ ਕਾਮਦੇਵ ਜਿਸ ਪਰਮਾਤਮਾ ਦੀ ਲਵੈ ਭਾਵ ਉਹਦੀ ਬਰਾਬਰਤਾ ਸਦਰਸਤਾ ਨੂੰ ਨਹੀਂ ਕਰ ਸਕਦੇ, ਉਹ ਪਰਮਾਤਮਾ ਭਗਤਾਂ ਦੇ ਹਿਰਦੇ ਅੰਦਰੋਂ ਤੋਂ ਭੈੜੀਆਂ ਵਾਸਨਾ ਨੂੰ ਹਰੈ ਤੋਂ ਭਾਵ ਦੂਰ ਕਰਦਾ। ਕਹਿ ਕਬੀਰ ਸੁਨ ਸਾਰਿੰਗ ਪਾਨ, ਦੇਹ ਅਭੈ ਪਦ ਮੰਗੋ ਦਾਨ। ਕਬੀਰ ਜੀ ਫਰਮਾਉਂਦੇ, ਹੇ ਸਾਰਿੰਗ ਪਾਨ, ਭਾਵ ਪਰਮਾਤਮਾ ਦਾ ਨਾਮ ਹੈ ਸਾਰਿੰਗ ਪਾਨ, ਉਹ ਸਾਰਿੰਗ ਨਾਮੇ ਧਨਖ ਨੂੰ ਪਾਨ ਹੱਥਾਂ 'ਚ ਪਕੜਨ ਵਾਲੇ, ਹੇ ਪਰਮਾਤਮਾ ਤੂੰ ਮੇਰੀ ਬੇਨਤੀ ਸੁਣ ਕੇ ਨਿਰਭੈ ਪਦ ਦੀ ਦਾਤ ਦੇ, ਮੈਂ ਤੁਹਾਡੇ ਪਾਸੋਂ ਇਹ ਦਾਨ ਮੰਗਦਾ।